ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹ ਸੱਚ ਖਰੇ ਸਰਬ ਸੁਖਾ ਨਿਤ ਚਰਨ ਹਰ ਭਉ ਜਲ ਬਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੀਂ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇ ਮੰਦੇ ਮਨ ਅੰਦਰ ਏਕ ਤਰੇ ਮਹਾਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਹ ਮਾਹ ਮਾਝ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਿਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ ਅੱਜ ਮੱਘਰ ਦੀ ਸੰਗਰਾਂਦ ਦਾ ਦਿਹਾੜਾ ਹੈ। ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਲੋਕਾਈ ਦੇ ਉੱਪਰ ਸ੍ਰਿਸ਼ਟੀ ਦੇ ਉੱਪਰ ਪਰ ਉਪਕਾਰ ਕਰਦਿਆਂ ਹੋਇਆਂ ਮਾਝ ਰਾਗ ਦੇ ਅੰਦਰ ਬਾਰਾਂ ਮਹਾਂ ਦੀ ਬਾਣੀ ਬਖਸ਼ਿਸ਼ ਕੀਤੀ ਹੈ ਔਰ ਚੌਥੇ ਸੁਰਤਾਲ ਦੇ ਅੰਦਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸਿੱਖ ਧਰਮ ਨੂੰ ਹੁਕਮ ਕੀਤਾ ਕਿ ਸੰਗਰਾਂਦ ਇਸ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਕੜਾਹ ਪ੍ਰਸ਼ਾਦ ਦੀ ਦੇਗ ਕਰਕੇ ਅਰਦਾਸ ਕਰਕੇ ਅਤੇ ਸੰਗਰਾਂਦ ਇਸ ਢੰਗ ਦੇ ਨਾਲ ਤੁਸੀਂ ਮਨਾ ਲਿਆ ਕਰੋ। ਵੈਸੇ ਹਿੰਦੀ ਦੇ ਲਫ਼ਜ਼ ਸੁਕਰਾਂਤ ਤੋਂ ਬਦਲ ਕੇ ਸੰਗਰਾਂਦ ਲਫ਼ਜ਼ ਜਿਹੜਾ ਇਹ ਆਇਆ ਹੈ ਸੁਕਰਾਂਤ ਸੋ ਅਲੱਗ ਕਰ ਦਈਏ ਅਤੇ ਕ੍ਰਾਂਤ ਦਾ ਅਰਥ ਹੁੰਦਾ ਹੈ ਕ੍ਰਾਂਤੀ, ਕ੍ਰਾਂਤੀ ਦਾ ਅਰਥ ਹੁੰਦਾ ਹੈ ਬਦਲਾਅ। ਤੋ ਜਿਹੜੇ ਏਸ਼ੀਆ ਮਹਾਂਦੀਪ ਦੇ ਅੰਦਰ ਸੂਰਜ ਦੀ ਪੂਜਾ ਕਰਦੇ ਸੀ ਔਰ ਉਹ ਇਹ ਮੰਨਦਿਆਂ ਹੋਇਆਂ ਕਿ ਜੋ ਸੂਰਜ ਹੈ ਇਹ ਇੱਕ ਸਾਲ ਦੇ ਅੰਦਰ 12 ਰਸਤਿਆਂ ਦੇ ਵਿੱਚੋਂ ਦੀ ਲੰਘਦਾ ਹੈ ਔਰ ਉਹਨਾਂ ਰਸਤਿਆਂ ਨੂੰ ਉਹ ਰਾਸ ਆਖਦੇ ਨੇ ਕਿ 12 ਰਾਸਾਂ ਦੇ ਵਿੱਚ ਜਾਂਦਾ ਹੈ ਅਤੇ ਇੱਕ ਮਹੀਨੇ ਬਾਅਦ ਇੱਕ ਰਾਸ ਤੋਂ ਦੂਸਰੀ ਰਾਸ ਦੇ ਵਿੱਚ ਉਹ ਆਪਣਾ ਰਸਤਾ ਤਬਦੀਲ ਕਰਦਾ ਹੈ। ਜਦੋਂ ਸੂਰਜ ਇੱਕ ਰਾਸ ਦੇ ਵਿੱਚੋਂ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰਦਾ ਅਤੇ ਉਹ ਕਹਿੰਦੇ ਕ੍ਰਾਂਤੀ ਆਉਂਦੀ ਹੈ, ਬਦਲਾਅ ਆਉਂਦਾ ਹੈ, ਅਤੇ ਉਸ ਦਿਨ ਉਹ ਸੂਰਜ ਦੀ ਪ੍ਰੇਅਰ ਕਰਦੇ ਹੋਏ ਉਹਦੇ ਅੱਗੇ ਅਰਦਾਸ ਬੇਨਤੀ ਕਰਦੇ ਕਿ ਸਾਡੇ ਅਤੇ ਮਨੁੱਖਤਾ ਦੇ ਉੱਤੇ ਸੁੱਖ ਸੁੱਖਾਂ ਦਾ ਇਹ ਸਮਾਂ ਜਿਹੜਾ ਲੰਘੇ। ਤੋ ਉਹ ਫਿਰ ਕ੍ਰਾਂਤ ਦੇ ਨਾਲ ਉਹਨਾਂ ਨੇ ਸੋ ਕ੍ਰਾਂਤ ਲਾਇਆ ਕਿ ਸੋ ਲਫ਼ਜ਼ ਹੁੰਦਾ ਹੈ ਸ਼ੁੱਭ, ਕਿ ਇਹ ਜਿਹੜੀ ਕ੍ਰਾਂਤੀ ਆਈ ਹੈ ਇਹ ਸ਼ੁੱਭ ਕ੍ਰਾਂਤੀ ਆਵੇ, ਮਨੁੱਖਤਾ ਦਾ ਭਲਾ ਹੋਵੇ ਇਹਦੇ ਵਿੱਚ। ਤੋ ਇਸ ਪ੍ਰਕਾਰ ਸੁਕਰਾਂਤ ਕਹਿੰਦਿਆਂ ਕਹਿੰਦਿਆਂ ਫਿਰ ਪੰਜਾਬ ਦੀ ਪੰਜਾਬੀ ਲਿਪੀ ਭਾਸ਼ਾ ਦੇ ਵਿੱਚ ਸਾਨੂੰ ਸੰਗਰਾਂਦ ਆਖਣ ਲੱਗ ਗਏ। ਸਤਿਗੁਰੂ ਮਹਾਰਾਜ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ 12 ਹੀ ਮਹੀਨਿਆਂ ਦੇ ਸਿਰਲੇਖ ਨੂੰ ਮੁੱਖ ਰੱਖ ਕੇ ਤੁਖਾਰੀ ਰਾਗ ਦੇ ਵਿੱਚ 12 ਮਹਾਂ ਦੀ ਬਾਣੀ ਪਹਿਲਾਂ ਹੀ ਬਖਸ਼ਿਸ਼ ਕੀਤੀ ਹੋਈ ਸੀ। ਪੰਜਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ, ਸਤਿਗੁਰਾਂ ਨੂੰ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਫਿਰ ਬੇਨਤੀ ਕੀਤੀ। ਬੇਨਤੀ ਨੂੰ ਮੰਨਦਿਆਂ ਹੋਇਆਂ ਜਿੱਥੇ ਅੰਮ੍ਰਿਤਸਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਹੈ ਉਸ ਦੇ ਸੱਜੇ ਪਾਸੇ ਉਸਦੇ ਗੇਟ ਦੇ ਲਾਗੇ ਛੋਟੀ ਜਿਹੀ ਸੰਗਮਰਮਰ ਦੀ ਪਾਲਕੀ ਹੈ ਔਰ ਨਿਸ਼ਾਨ ਸਾਹਿਬ ਨਿੱਕਾ ਜਿਹਾ ਲੱਗਾ ਹੋਇਆ ਔਰ ਉੱਥੇ ਇਹ ਅੱਖਰ ਉਕਰੇ ਹੋਏ ਨੇ ਕਿ ਪੰਜਵੇਂ ਪਾਤਸ਼ਾਹ ਜੀ ਨੇ ਇਸ ਪਾਵਨ ਜਗ੍ਹਾ 'ਤੇ ਬੈਠ ਕੇ ਮਾਝ ਰਾਗ ਵਾਲਾ 12 ਮਹਾਂਪਾਠ ਜੋ ਹੈ ਉਹ ਉਚਾਰਿਆ ਹੈ। ਤੋ ਦੀਨ ਦਿਆਲ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਮਨੁੱਖਤਾ ਨੂੰ ਕਿ ਤੁਸੀਂ ਸੰਗਰਾਂਦ ਗੁਰਮਤ ਅਨੁਸਾਰ ਇਸ ਤਰੀਕੇ ਦੇ ਨਾਲ ਮਨਾ ਲਿਆ ਕਰੋ, ਤੁਹਾਨੂੰ ਕਿਸੇ ਤੋਂ ਪੁਰੋਹਿਤ ਤੋਂ ਮਹੀਨਾ ਸੁਣਨ ਜਾਣ ਦੀ ਕੋਈ ਲੋੜ ਨਹੀਂ, ਕਿਸੇ ਵਹਿਮ ਅਤੇ ਭਰਮ ਵਿੱਚ ਪੈਣ ਦੀ ਕੋਈ ਲੋੜ ਨਹੀਂ। ਪਾਤਸ਼ਾਹ ਨੇ ਕਿਹਾ ਕਿ ਗੁਰਬਾਣੀ ਦੇ ਨਾਲ ਹੀ ਹਰੇਕ ਦਿਨ ਸੁੱਧ ਦੇ ਉੱਤੇ ਮਨੁੱਖਤਾ ਨੂੰ ਜੋੜਿਆ ਹੈ, ਇਸ ਲਈ ਸੰਗਰਾਂਦ ਵਾਲੇ ਦਿਨ ਵੀ ਗੁਰਬਾਣੀ ਨਾਲ ਹੀ ਜੁੜਨਾ ਹੈ, ਗੁਰਬਾਣੀ ਸੁਣਨੀ, ਗੁਰਬਾਣੀ ਪੜ੍ਹਨੀ ਅਤੇ ਗੁਰਬਾਣੀ ਹੀ ਵਿਚਾਰਨੀ ਹੈ। ਤੋ ਜਿਹੜਾ ਅੱਜ ਮਹੀਨਾ ਪ੍ਰਾਰੰਭ ਹੋ ਰਿਹਾ ਹੈ ਇਹ ਗੁਰਬਾਣੀ ਦੇ ਵਿੱਚ ਇਸਦਾ ਨਾਮ ਹੈ ਮੰਗਿਰ, ਘੱਗੇ ਨੂੰ ਸਿਹਾਰੀ ਹੈ, ਰਾਰੇ ਨੂੰ ਸਿਹਾਰੀ ਹੈ। ਜੇ ਘੱਗੇ ਦੀ ਪੂਰੀ ਆਵਾਜ਼ ਕੱਢੀਏ ਤਾਂ ਮੰਗ ਘਿਰ ਬਣ ਜਾਂਦਾ ਹੈ। ਤੋ ਜੇ ਅੱਧਾ ਗੱਗਾ ਤੇ ਅੱਧਾ ਘੱਗਾ ਬੋਲੀਏ ਮੰਗਿਰ, ਤੋ ਮਾਹੇ ਮਾਹੇ ਨਾਮ ਮਹੀਨੇ ਦਾ ਹੈ। ਤੋ ਮਹਾਰਾਜ ਪਾਤਸ਼ਾਹ ਨੇ ਫਰਮਾਨ ਕੀਤਾ ਕਿ ਇਸ ਮੱਘਰ ਮਹੀਨੇ ਦੇ ਸਿਰਲੇਖ ਦੇ ਵਿੱਚ ਅਸੀਂ ਜੋ ਸਿੱਖਿਆਵਾਂ ਦੇ ਰਹੇ ਹਾਂ ਪਾਤਸ਼ਾਹ ਨੇ ਇਸ ਪਾਵਨ ਸ਼ਬਦ ਦੇ ਵਿੱਚ ਉਚਾਰਨ ਕੀਤੀਆਂ ਹੋਈਆਂ ਨੇ। ਅੱਜ 6:30 ਤੱਕ ਕਥਾ ਦਾ ਸਮਾਂ ਹੈ ਸਾਧ ਸੰਗਤ ਜੀਓ, ਔਰ ਮਨ ਬਿਰਤੀਆਂ ਨੂੰ ਇਕਾਗਰ ਕਰੋ, ਸਤਿਗੁਰਾਂ ਨੂੰ ਸੀਸ ਝੁਕਾਉਂਦਿਆਂ ਪ੍ਰੇਮ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ।
ਮੰਗਰ ਮਾਹੇ ਸੋਹੰਦੀਆ ਹਰ ਪੇਰ ਸੰਗ ਬੈਠੜੀਆ।
ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਪਰਮਾਤਮਾ ਹੈ ਪਤੀ, ਪਰਮਾਤਮਾ ਹੈ ਖਸਮ, ਪਰਮਾਤਮਾ ਹੈ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਮਾਲਕ, ਔਰ ਹਰ ਪਿਰ ਜਿਹੜਾ ਪਰਮਾਤਮਾ ਪਿਰ ਹੈ, ਪਰਮਾਤਮਾ ਮਾਲਕ ਹੈ, ਅਕਾਲ ਪੁਰਖ ਹੈ, ਉਹਦੇ ਪਾਸ ਬੈਠੀਆਂ ਹੋਈਆਂ ਜਿਹੜੀਆਂ ਇਸ ਪ੍ਰਕਾਰ ਜ਼ਿੰਦਗੀਆਂ ਹਨ, ਮਹਾਰਾਜ ਜੀ ਕਹਿੰਦੇ ਉਹ ਬਾਕੀ ਸੰਸਾਰ ਦੇ ਲੋਕਾਂ ਦੇ ਨਾਲੋਂ ਉਹ ਸੁੰਦਰ ਹਨ, ਉਹ ਸੋਭਨੀਕ ਹਨ, ਉਹ ਸੁਹੰਦੀਆਂ ਹਨ। ਸਾਧ ਸੰਗਤ ਜੀਓ, ਸਤਿਗੁਰੂ ਪਾਤਸ਼ਾਹ ਜੀ ਨੇ ਜਿਤਨਾ ਵੀ ਸਾਨੂੰ ਗਿਆਨ ਬਖਸ਼ਿਸ਼ ਕੀਤਾ ਹੈ ਗੁਰਬਾਣੀ ਦੇ ਅੰਦਰ, ਇੱਕ ਉਹਦਾ ਸੰਬੰਧ ਬਾਹਰਲੇ ਸਰੀਰ ਨਾਲ ਹੋਇਆ ਕਰਦਾ ਹੈ, ਇੱਕ ਗਿਆਨ ਜਿਹੜਾ ਹੈ ਉਹ ਅੰਦਰਲੀ ਆਤਮਾ ਦੇ ਨਾਲ ਸੰਬੰਧ ਹੋਇਆ ਕਰਦਾ। ਦੋਨੇ ਮਕਸਦ ਪਾਤਸ਼ਾਹ ਨੇ ਹੱਲ ਕੀਤੇ, ਕਿਉਂਕਿ ਜ਼ਿੰਦਗੀ ਜੋ ਹੈ ਉਹ ਦੋਨਾਂ ਹੀ ਤਰੀਕਿਆਂ ਦੇ ਨਾਲ ਸਰੀਰ ਦਾ ਧਿਆਨ ਰੱਖ ਕੇ ਚੱਲ ਸਕਦੀ ਹੈ, ਆਤਮਾ ਦਾ ਧਿਆਨ ਰੱਖ ਕੇ ਜੀਵਨ ਸਫਲ ਹੋ ਸਕਦਾ ਹੈ। ਤੋ ਇਸ ਪ੍ਰਕਾਰ ਮੰਗਿਰ ਮਾਹੇ ਸੁਹੰਦੀਆ ਹਰ ਪਿਰ ਸੰਗ ਬੈਠੜੀ ਆਹਾ, ਜਿਹੜੀਆਂ ਰੂਹਾਂ ਜਿਹੜੀਆਂ ਜ਼ਿੰਦਗੀਆਂ ਸਾਧ ਸੰਗਤ ਜੀਓ ਇਸ ਮਾਤ ਲੋਕ ਤੇ ਜ਼ਿੰਦਗੀ ਜਿਉਂਦਿਆਂ ਹੋਇਆਂ ਜਿਨ੍ਹਾਂ ਨੇ ਤਿੰਨਾਂ ਗੁਣਾਂ ਦੇ ਵਿੱਚੋਂ ਉੱਪਰ ਪਹੁੰਚ ਜਾਣਾ ਕੀਤਾ ਹੈ, ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਨੂੰ ਕੱਟ ਕੇ ਲੰਘ ਕੇ ਜਿਹੜੇ ਚੌਥੇ ਪਦ ਵਿੱਚ ਤੁਰੀਆ ਅਵਸਥਾ ਦੇ ਵਿੱਚ ਪਹੁੰਚ ਗਏ ਨੇ, ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਕਿ ਮੰਗਿਰ ਮਾਹੇ ਇਸ ਮਹੀਨੇ ਵਿੱਚ ਪਾਤਸ਼ਾਹ ਕਹਿੰਦੇ ਅਸੀਂ ਇਹ ਸਿੱਖਿਆ ਦਿੰਦੇ ਹਾਂ ਕਿ ਸੁਹੰਦੀਆ ਉਹੀ ਰੂਹਾਂ, ਉਹੀ ਜ਼ਿੰਦਗੀਆਂ, ਉਹੀ ਇਨਸਾਨ, ਮਰਦ, ਔਰਤਾਂ, ਬੱਚੇ, ਬਜ਼ੁਰਗ, ਉਹੀ ਸੋਭਨੀਕ ਨੇ ਸੰਸਾਰ ਦੇ ਲੋਕਾਂ ਦੇ ਨਾਲੋਂ ਜਿਨ੍ਹਾਂ ਨੇ ਆਪਣੀ ਬਿਰਤੀ ਜਿਹੜੀ ਹੈ ਉਹ ਤੁਰਿਆ ਅਵਸਥਾ ਦੇ ਵਿੱਚ ਪਚਾ ਲਈ ਹੋਈ ਹੈ, ਉਹੀ ਸੁੰਦਰ ਹਨ, ਉਹੀ ਸੋਹਣੇ ਹਨ। ਫਿਰ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਦੇਖੋ ਉੱਥੋਂ ਤੱਕ ਪਹੁੰਚਣ ਦੇ ਵਾਸਤੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ, ਕੋਟ ਜਨਮ ਕੇ ਕਿਲ ਬਿਖ ਨਾਸੇ ਹਰ ਚਰਨੀ ਚਿੱਤ ਲਾਏ। ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਮਾਰਗ ਹੈ ਧਰਮ ਦਾ, ਇਹ ਹੈ ਇਸ ਪ੍ਰਕਾਰ ਸੰਤ ਬਣ ਜਾਣ ਤੱਕ ਦਾ ਮਾਰਗ ਹੈ, ਅੰਦਰਲੀ ਅਵਸਥਾ ਨੂੰ ਸੰਤ ਬਣਾ ਲੈਣ ਤੱਕ ਦਾ। ਅਤੇ ਪਾਤਸ਼ਾਹ ਫਰਮਾਉਂਦੇ ਨੇ ਕਿ ਪਰਮਾਤਮਾ ਦੇ ਕੋਲ ਬਿਰਤੀ ਪਹੁੰਚ ਜਾਣੀ ਉਹਦੇ ਲਈ ਇਹ ਜਿਹੜਾ ਧਰਮ ਹੈ, ਧਰਮ ਦੀ ਇੱਕ ਪੌੜੀ ਹੈ, ਅਤੇ ਉਹ ਪੌੜੀ ਦੇ ਉੱਤੇ ਚੜ੍ਹ ਕੇ, ਪੌੜੀ ਚੜ੍ਹਨ ਲੱਗਿਆਂ ਐਨਰਜੀ ਵੀ ਲੱਗਦੀ ਹੈ, ਖੇਚਲ ਵੀ ਪੈਂਦੀ ਹੈ, ਜ਼ੋਰ ਵੀ ਲੱਗਦਾ ਹੈ। ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਆਪਣੀ ਬਿਰਤੀ ਨੂੰ ਜਦੋਂ ਉੱਚੀਆਂ ਚੱਕਣਾ ਹੈ ਤੇ ਪਾਤਸ਼ਾਹ ਕਹਿੰਦੇ ਖੇਚਲਾਂ ਵੀ ਕਰਨੀਆਂ ਪੈਣੀਆਂ ਨੇ, ਮਸ਼ਕਤਾਂ ਵੀ ਝਾਕਣੀਆਂ ਪੈਣੀਆਂ ਨੇ, ਕਈ ਵਾਰ ਇਨਸਾਨ ਡਿੱਗ ਵੀ ਸਕਦਾ ਫਿਰ ਉੱਠ ਕੇ ਤੁਰ ਸਕਦਾ। ਤੋ ਇੱਕ ਜਿੱਥੇ ਸੰਪਰਦਾਵਾਂ ਦੇ ਵਿੱਚ ਕਥਾ ਸਿਖਾਈ ਜਾਂਦੀ ਹੈ ਉੱਥੇ ਸਾਧ ਸੰਗਤ ਜੀ ਕੁਝ ਗ੍ਰੰਥ ਜਿਹੜੇ ਵੇਦਾਂਤ ਦੇ ਪੜ੍ਹਾਏ ਜਾਂਦੇ ਹੈ ਉਹਨਾਂ ਦੇ ਵਿੱਚ ਇੱਕ ਸਾਰ ਕੁਤਾਵਲੀ ਗ੍ਰੰਥ ਹੈ, ਉਹ ਲਿਖਾਰੀ ਹਰਦਿਆਲ ਜੀ ਦਾ ਲਿਖਿਆ ਹੋਇਆ। ਉਹਦੇ ਵਿੱਚ ਉਹ ਲਿਖਦੇ ਹੈ ਕਿ ਧਰਮ ਜਿਹੜਾ ਹੈ ਧਰਮ ਦੇ ਪੌੜੀ ਦੇ 10 ਡੰਡੇ ਹਨ। ਉਹ ਕਹਿੰਦੇ ਨੇ ਖਿਮਾ ਅਹਿੰਸਾ ਦਇਆ ਮ੍ਰਿਧ ਸਤ ਬਚਨ ਤਪ ਦਾਨ ਸੀਲ ਸੌਚ ਤ੍ਰਿਸ਼ਨਾ ਬਿਨਾਂ ਧਰਮ ਲਿੰਗ ਦਸ ਜਾਨ। 10 ਡੰਡੇ ਧਰਮ ਦੀ ਪੌੜੀ ਦੇ ਨੇ, ਪਰ ਚੜ੍ਹਦਿਆਂ ਚੜ੍ਹਦਿਆਂ ਉਹ ਕਹਿੰਦੇ ਨੇ ਕਿ ਖੇਚਲਾਂ ਤਾਂ ਕਰਨੀਆਂ ਹੀ ਪੈਣੀਆਂ ਨੇ, ਮਸ਼ਕਤਾਂ ਤਾਂ ਝਾਕਣੀਆਂ ਹੀ ਪੈਣੀਆਂ ਨੇ। ਪਹਿਲੇ ਨੰਬਰ 'ਤੇ ਪਹਿਲਾ ਡੰਡਾ ਧਰਮ ਦੀ ਪੌੜੀ ਦਾ ਹੈ ਖਿਮਾ। ਖਿਮਾ ਦਾ ਸੁਭਾਅ ਹੁੰਦਾ ਦੂਸਰੇ ਨੂੰ ਖਿਮਾ ਕਰ ਦੇਣਾ, ਮਾਫ਼ ਕਰ ਦੇਣਾ, ਅਗਲੇ ਦਾ ਨੁਕਸਾਨ ਕਰਨ ਦੀ ਬਜਾਏ ਆਪਣੇ ਹੀ ਮਨ ਹੀ ਮਨ ਵਿੱਚ ਸਭ ਕੁਛ ਜਰ ਲੈਣਾ ਅਤੇ ਸੋਚਣਾ ਕਾਹਦੇ ਲਈ ਇਹਦਾ ਬੁਰਾ ਕਰਨਾ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਖਿਮਾ ਦਾ ਸਭ ਤੋਂ ਪਹਿਲਾ ਗੁਣ ਹੈ, ਜਿਹੜਾ ਬੰਦਾ ਇਹ ਅਖਵਾਉਣਾ ਚਾਹੁੰਦਾ ਕਿ ਮੈਂ ਧਰਮੀ ਹੈ ਉਹਦੇ ਅੰਦਰ ਖਿਮਾ ਕਰ ਦੇਣ ਦਾ ਸੁਭਾਅ ਹੋਣਾ ਚਾਹੀਦਾ, ਨਹੀਂ ਤੇ ਪਾਤਸ਼ਾਹ ਬਾਣੀ ਵਿੱਚ ਫਰਮਾਉਂਦੇ ਨੇ ਖਿਮਾ ਵਿਹੂਣੇ ਖੱਪ ਗਏ, ਜਿਹੜੇ ਖਿਮਾ ਵਾਲੇ ਗੁਣ ਤੋਂ ਵਾਂਝੇ ਸੀ, ਵਿਹੂਣੇ ਸੀ, ਉਹ ਤਾਂ ਆਪ ਹੀ ਜ਼ਿੰਦਗੀਆਂ ਆਪਣੀਆਂ ਜਿਹੜੀਆਂ ਨੇ ਉਹ ਗਰਕ ਕਰ ਚੁੱਕੇ ਨੇ, ਖੱਪ ਗਏ ਹਨ। ਜਦੋਂ ਕੋਈ ਕਿਸੇ ਦੇ ਉੱਤੇ ਕ੍ਰੋਧ ਝਾੜਦਾ ਤੇ ਆਪ ਉਹ ਕਿਤੇ ਸੌਖਾ ਨਹੀਂ ਰਹਿੰਦਾ, ਜਦੋਂ ਕਿਸੇ ਨੂੰ ਕੋਈ ਸਰਾਫ਼ ਦਿੰਦਾ ਹੈ ਤੇ ਆਪ ਨੂੰ ਵੀ ਸੰਤਾਪ ਨਾਲ ਹੀ ਜਿਹੜਾ ਉਹ ਭੋਗਣਾ ਪੈਂਦਾ ਹੈ। ਪਾਤਸ਼ਾਹ ਲਿਖਦੇ ਨੇ ਗੁਰਬਾਣੀ 'ਚ ਫਰਮਾਉਂਦੇ ਨੇ ਖਿਮਾ ਵਿਹੂਣੇ ਖੱਪ ਗਏ, ਖੂਹਣ ਲੱਖ ਅਸੰਖ ਅਸੰਖਾਂ ਹੀ ਉਹਨਾਂ ਦੀ ਗਿਣਤੀ ਹੈ ਜਿਹੜੇ ਖਿਮਾ ਦਾ ਵਾਲਾ ਗੁਣ ਧਾਰਨ ਨਾ ਕਰ ਸਕੇ। ਤਾਂ ਹੀ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਬਾਰੇ ਵਿਦਵਾਨ ਲਿਖਦਾ ਹੈ, ਉਹ ਕਹਿੰਦਾ ਹੈ ਕਿ ਬੁਰੇ ਨਾਲ ਬੁਰਿਆਈ ਕਰਨੀ ਮਾਫ਼ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਆਮ ਬੰਦਾ ਜੇ ਉਹਦੇ ਨਾਲ ਕੋਈ ਬੁਰਾ ਕਰਦਾ ਤੇ ਬਰਾਬਰ ਦਾ ਹੀ ਵੈਰ ਲੈ ਲੈਂਦਾ ਤੇ ਉਹਦੇ ਨਾਲ ਬੁਰਿਆ ਕਰਦਾ ਹੈ, ਜਿਹੜਾ ਇਸ ਤੋਂ ਸਿਆਣਾ ਹੈ ਉਹ ਮਾਫ਼ ਕਰ ਦਿੰਦਾ ਹੈ ਕਿ ਚਲੋ ਨਾ ਹੀ ਨੁਕਸਾਨ ਕਰੀਏ ਇਸ ਦਾ। ਤੇ ਵਿਦਵਾਨ ਲਿਖਦਾ ਕਿ ਜਿਹਨੇ ਬੁਰਾ ਕੀਤਾ ਹੋਵੇ ਉਲਟਾ ਉਹਦਾ ਭਲਾ ਕਰ ਦੇਣਾ, ਉਹਦਾ ਫਾਇਦਾ ਕਰ ਦੇਣਾ, ਇਹ ਤਾਂ ਗੁਰੂ ਨਾਨਕ ਸਾਹਿਬ ਦੇ ਹਿੱਸੇ ਆਇਆ। ਤੇ ਪਾਤਸ਼ਾਹ ਫਰਮਾਉਂਦੇ ਪਰ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੇ ਹਿੱਸੇ ਇਹ ਜਿਹੜਾ ਇਹ ਗੁਣ ਆਇਆ ਜਿਨ੍ਹਾਂ ਦੇ ਅੰਦਰ ਖਿਮਾ ਹੈ ਕਿ ਇਸ ਪ੍ਰਕਾਰ ਮਾਫ਼ ਕਰਨ ਕਈ ਸਿਆਣੇ, ਮਾਫ਼ ਕਰ ਦੇਣਾ, ਇਹ ਹੈ ਖਿਮਾ ਦਾ ਗੁਣ। ਇਹ ਹੈ ਧਰਮ ਦੀ ਪੌੜੀ ਦਾ ਪਹਿਲਾ ਡੰਡਾ ਜਿਹਦੇ ਅੰਦਰ ਖਿਮਾ ਕਰ ਦੇਣ ਦਾ ਗੁਣ ਹੈ। ਫਿਰ ਪਾਤਸ਼ਾਹ ਕਹਿੰਦੇ ਅਹਿੰਸਾ ਦੂਸਰਾ ਡੰਡਾ ਹੈ ਧਰਮ ਦੀ ਪੌੜੀ ਦਾ, ਅਹਿੰਸਾ ਵਾਲਾ ਸੁਭਾਅ ਧਾਰਨ ਕਰਕੇ ਰੱਖਣਾ। ਤਾਂ ਹੀ ਕਈ ਕਈ ਪੀਰ ਪੈਗੰਬਰ ਔਲੀਏ ਧਰਤੀ ਤੇ ਆਏ, ਇੱਥੋਂ ਤੱਕ ਕਿ ਬੁੱਧ ਧਰਮ ਦੇ ਬਾਨੀ ਮਹਾਤਮਾ ਬੁੱਧ ਜੀ ਨੇ ਤਾਂ ਆਪਣੀ ਸਾਰੀ ਉਮਤ ਨੂੰ ਨਾਰਾ ਹੀ ਇਹ ਦੇ ਦਿੱਤਾ ਕਿ ਅਹਿੰਸਾ ਪਰਮੋ ਧਰਮੰ, ਕਿ ਸਾਰੇ ਧਰਮਾਂ ਦੇ ਵਿੱਚੋਂ ਸਭ ਤੋਂ ਵੱਡਾ ਧਰਮ ਹੈ ਅਹਿੰਸਾ, ਖੂਨ ਨਹੀਂ ਵਹਾਉਣਾ, ਡੰਡਾ ਨਹੀਂ ਕਿਸੇ ਦੇ ਮਾਰਨਾ। ਔਰ ਯਾਦ ਰਹੇ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਤੱਕ ਸਾਡੇ ਵੀ ਪੰਜ ਸਤਿਗੁਰੂ ਸਾਹਿਬਾਨ ਜੀ ਨੇ ਅਹਿੰਸਾ ਹੀ ਜਿਹੜੀ ਹੈ ਉਹ ਸਿਖਾਈ ਹੈ, ਭਈ ਲੱਗਦੀ ਵਾਏ ਲਾਸਟ ਤੱਕ ਕੋਸ਼ਿਸ਼ ਕਰਨੀ ਹੈ ਕਿ ਅਹਿੰਸਾ ਨਾ ਅਹਿੰਸਾ ਰੱਖੀ ਜਾਏ, ਹਿੰਸਾ ਨਾ ਕੀਤੀ ਜਾਏ। ਗੁਰਬਾਣੀ ਦੇ ਵਿੱਚ ਭਗਤ ਫਰੀਦ ਸਾਹਿਬ ਜੀ ਦੇ ਜਿਹੜੇ ਬਚਨ ਆਉਂਦੇ, ਫਰੀਦਾ ਜੋ ਤੈਂ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ, ਆਪਣ ਨੇੜੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ, ਇਹ ਅਹਿੰਸਾ ਦਾ ਹੀ ਉਪਦੇਸ਼ ਹੈ। ਪਰ ਸਾਧ ਸੰਗਤ ਜੀ ਉਹ ਸੰਸਾਰ ਦੇ ਵਿੱਚ ਜਦੋਂ ਅਹਿੰਸਾ ਧਾਰਨ ਕਰਨ ਵਾਲੇ ਧਰਮੀ ਪੁਰਖਾਂ ਦੇ ਇਹਨਾਂ ਗੁਣਾਂ ਨੂੰ ਜ਼ਾਲਮ ਲੋਕਾਂ ਨੇ, ਜ਼ਾਲਮ ਬਾਦਸ਼ਾਹਾਂ ਨੇ ਨਾ ਪਛਾਣਿਆ ਤੇ ਪੰਜਵੇਂ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬੈਠਾ ਕੇ ਦੇਗੇ ਵਿੱਚ ਉਬਾਲ ਕੇ ਗਰਮ ਰੇਤ ਸੀਸ ਵਿੱਚ ਪਾ ਕੇ ਸ਼ਹੀਦ ਕਰ ਦਿੱਤਾ, ਔਰ ਹੋਰ ਵੀ ਬੜੇ ਬੜੇ ਜ਼ਾਲਮ ਬਾਦਸ਼ਾਹ ਨੇ ਸਰਮਦ ਵਰਗੇ ਫਕੀਰਾਂ ਨੂੰ, ਰੱਬ ਦੇ ਪਿਆਰਿਆਂ ਨੂੰ, ਜਿਹੜਾ ਉਹਨਾਂ ਦਾ ਸ਼ੁੱਭ ਗੁਣ ਜਿਹੜਾ ਹੈ ਅਹਿੰਸਾ ਵਾਲਾ, ਸ਼ਾਂਤੀ ਵਾਲਾ ਗੁਣ, ਉਹਨੂੰ ਤੱਕਿਆ ਨਹੀਂ ਤੇ ਬਲਕਿ ਉਹਨਾਂ ਦੇ ਉੱਤੇ ਜ਼ੁਲਮ ਢਾਇਆ। ਤੇ ਫਿਰ ਪੰਜਵੇਂ ਪਾਤਸ਼ਾਹ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਮੀਰੀ ਪੀਰੀ ਦੀਆਂ ਸ੍ਰੀ ਸਾਹਿਬਾਂ ਪਹਿਨ ਕੇ ਦੱਸਿਆ ਵੀ ਦੇਖੋ ਹਰ ਕਿਸੇ ਨੂੰ ਭਗਤੀ ਵਾਲੇ ਪੁਰਖ ਦੀ ਪਛਾਣ ਨਹੀਂ ਆਉਂਦੀ, ਉਹਨਾਂ ਦਾ ਇਲਾਜ ਫਿਰ ਇਹ ਸ੍ਰੀ ਸਾਹਿਬ ਦੇ ਨਾਲ ਕੀਤਾ ਜਾਇਆ ਕਰੇਗਾ। ਦੋਨੇ ਹੀ ਰਾਹ ਮਹਾਰਾਜ ਪਾਤਸ਼ਾਹ ਨੇ ਦੱਸ ਦਿੱਤੇ। ਪਰ ਪਾਤਸ਼ਾਹ ਫਰਮਾਉਂਦੇ ਧਰਮੀ ਇਨਸਾਨ ਦੇ ਅੰਦਰ ਪਹਿਲਾ ਗੁਣ ਜਿਹੜਾ ਹੈ ਉਹ ਅਹਿੰਸਾ ਦਾ ਹੋਣਾ ਚਾਹੀਦਾ ਹੈ। ਇੱਕ ਲਫ਼ਜ਼ ਹੈ ਸਿੱਖ ਧਰਮ ਦੇ ਵਿੱਚ ਬਖਸ਼ਿਸ਼ ਹੋਇਆ, ਸੰਤ ਸਿਪਾਹੀ, ਉਹਦਾ ਭਾਵ ਇਹੀ ਹੈ ਸੰਤ ਪਹਿਲਾਂ ਆਉਂਦਾ ਸਿਪਾਹੀ ਬਾਅਦ ਵਿੱਚ ਆਉਂਦਾ ਹੈ, ਕਿ ਪਹਿਲਾਂ ਸੰਤ ਵਾਲਾ ਸੁਭਾਅ ਅਖਤਿਆਰ ਕੀਤਾ ਜਾਏ, ਜਿੱਥੇ ਲੋੜ ਪੈ ਜਾਵੇ ਉੱਥੇ ਫਿਰ ਸੈਨਿਕ ਵਾਲਾ ਜਿਹੜਾ ਸੁਭਾਅ ਹੈ ਉਹ ਅਖਤਿਆਰ ਕੀਤਾ ਜਾਏ। ਇਸ ਲਈ ਅਹਿੰਸਾ ਇਹ ਹੈ ਧਰਮ ਦੀ ਪੌੜੀ ਦਾ ਦੂਜਾ ਡੰਡਾ, ਖਿਮਾ ਅਹਿੰਸਾ ਦਇਆ ਮ੍ਰਿਧ ਤੀਜੇ ਨੰਬਰ ਤੇ, ਦਇਆ ਜਿਹੜਾ ਹੈ ਇਹ ਪੌੜੀ ਦਾ ਡੰਡਾ ਹੈ। ਜਿਤਨੇ ਕੋਈ ਡੰਡੇ ਚੜ੍ਹ ਸਕਦਾ ਚੜ੍ਹ ਕੇ, ਜੇ 10 ਦੇ 10 ਡੰਡੇ ਚੜ੍ਹ ਗਿਆ ਤੇ ਫਿਰ ਪਿਰ ਸੰਗ ਬੈਠੜੀਆ, ਫਿਰ ਰੱਬ ਦੇ ਕੋਲ ਬੈਠ ਜਾਏਗਾ, ਬਿਰਤੀ ਰੱਬ ਦੇ ਨਾਲ ਬੈਠ ਜਾਏਗੀ, ਭਾਵੇਂ ਧਰਤੀ ਦੇ ਉੱਤੇ ਤੁਰਿਆ ਫਿਰਦਾ ਹੈ। ਪਾਤਸ਼ਾਹ ਕਹਿੰਦੇ ਨੇ ਦਇਆ, ਦਇਆ ਜਿਹੜੀ ਇਹਦੇ ਵਿੱਚੋਂ ਤਾਂ ਧਰਮ ਦਾ ਜਨਮ ਹੁੰਦਾ, ਧੌਲ ਧਰਮ ਦਇਆ ਕਾ ਪੂਤ, ਇਹ ਤੀਸਰਾ ਡੰਡਾ ਹੈ। ਫਿਰ ਇਸੇ ਪ੍ਰਕਾਰ ਦਇਆ ਮ੍ਰਿਧ, ਮ੍ਰਿਧ ਨਾਮ ਹੁੰਦਾ ਹੈ ਕੋਮਲ ਬਚਨ ਬੋਲਣ ਦਾ। ਧਰਮੀ ਇਨਸਾਨ ਜਿਹੜਾ ਇਹ ਕੌੜਾ ਬੋਲਦਾ ਫੱਬਦਾ ਨਹੀਂ, ਭਾਵੇਂ ਉਹਨੂੰ ਕਿਸੇ ਨੇ ਇਤਨਾ ਟਾਈਟ ਕਰ ਦਿੱਤਾ ਹੋਵੇ, ਉਹਦੀ ਮਜ਼ਬੂਰੀ ਬਣ ਗਈ ਹੋਵੇ ਮੂੰਹ ਦੇ ਵਿੱਚੋਂ ਕੁਝ ਲਫ਼ਜ਼ ਕੌੜੇ ਕੱਢਣੇ, ਪਰ ਫਿਰ ਵੀ ਦੇਖੀਏ ਤੇ ਸੁਣੀਏ ਤੇ ਉਹ ਫੱਬਦਾ ਨਹੀਂ ਹੈ। ਇਸ ਲਈ ਪਾਤਸ਼ਾਹ ਫਰਮਾਉਂਦੇ ਆ ਕਿ ਧਰਮ ਦੀ ਪੌੜੀ ਦਾ ਚੌਥਾ ਡੰਡਾ, ਪਾਤਸ਼ਾਹ ਜੀ ਕਹਿੰਦੇ ਆ ਕਿ ਧਰਮੀ ਇਨਸਾਨ ਕੋਮਲ ਬੋਲ ਬੋਲੇ। ਫਿਰ ਅੱਗੇ ਹੈ ਸੱਤ ਬਚਨ, ਇਹ ਹੈ ਪੰਜਵਾਂ ਡੰਡਾ, ਕਿ ਧਰਮ ਦੇ ਰਾਹ ਤੇ ਚੱਲਣਾ, ਜੇ ਰੱਬ ਨੂੰ ਮਿਲਣਾ ਤੇ ਆਪਣੇ ਵਾਕ ਆਪਣੇ ਬੋਲ ਜਿਹੜੇ ਹੈ ਉਹ ਸੱਚੇ ਹੋਣੇ ਚਾਹੀਦੇ ਆ, ਸੱਚ ਬੋਲਣ ਦੀ ਹਿੰਮਤ, ਸੱਚ ਬੋਲਣ ਦੇ ਲਈ ਜੇਕਰ ਫਾਂਸੀ ਦੀਆਂ ਤਖਤਿਆਂ ਤੇ ਵੀ ਝੂਟੇ ਲੈਣੇ ਪੈ ਜਾਣ ਤੇ ਫਿਰ ਉੱਥੋਂ ਤੱਕ ਦੀ ਵੀ ਕੁਰਬਾਨੀ ਕਰ ਦੇਣੀ। ਧਰਮੀ ਇਨਸਾਨ ਦਾ ਜਿਹੜਾ ਹੈ ਇਹ ਇੱਕ ਚਿੰਨ੍ਹ ਹੈ। ਇਸ ਪ੍ਰਕਾਰ ਇਹ ਸਾਧ ਸੰਗਤ ਜੀਓ, ਖਿਮਾ ਅਹਿੰਸਾ ਦਇਆ ਮ੍ਰਿਧ ਸੱਤ ਬਚਨ, ਇਹ ਪੰਜਵਾਂ ਡੰਡਾ ਹੈ। ਤੇ ਛੇਵਾਂ ਡੰਡਾ ਹੈ ਤਪ ਕਰਨਾ, ਤਪ ਹੁੰਦਾ ਭਗਤੀ ਕਰਨੀ ਤੇ ਭਗਤੀ ਕਰਦਿਆਂ ਜਦੋਂ ਆਲਸ ਆਵੇ ਤੇ ਉਸ ਆਲਸ ਦਾ ਟਾਕਰਾ ਕਰਨਾ ਕਲਯੁੱਗ ਵਿੱਚ ਇੰਨਾ ਕਿ ਤਪ ਕਾਫੀ ਹੈ। ਤਪ ਕਰਨਾ ਜਦੋਂ ਸਰੀਰ ਕਹਿੰਦਾ ਅੱਜ ਰਹਿਣ ਨਾ ਦਈਏ, ਥੱਕ ਗਏ ਹਾਂ, ਬੜੀ ਥਕਾਵਟ ਹੈ, ਰਹਿ ਰਾਸ ਰਹਿਣ ਦਈਏ, ਤੇ ਫਿਰ ਵੀ ਹਿੰਮਤ ਕਰਨੀ ਭਈ ਨਹੀਂ ਏਦਾਂ ਨੇਮ ਟੁੱਟ ਜਾਏਗਾ। ਤੇ ਪਾਤਸ਼ਾਹ ਕਹਿੰਦੇ ਕਲਯੁੱਗ ਵਿੱਚ ਇੰਨਾ ਹੀ ਤਪ ਜਿਹੜਾ ਕਾਫੀ ਹੈ, ਭਈ ਸਿੱਖ ਜਿਹੜਾ ਆਪਣੇ ਨੇਮ ਵਿੱਚ ਫਰਕ ਨਾ ਪੈਣ ਦੇਵੇ। ਤੇ ਫਿਰ ਇਹ ਤਪ ਜਿਹੜਾ ਹੈ ਇਹ ਇਸੇ ਪ੍ਰਕਾਰ ਧਰਮ ਦੀ ਪੌੜੀ ਦਾ ਡੰਡਾ ਹੈ, ਖਿਮਾ ਅਹਿੰਸਾ ਦਇਆ ਮ੍ਰਿਧ। ਸੋ ਸਤ ਬਚਨ ਤਪ ਦਾਨ, ਇਸ ਤੋਂ ਅੱਗੇ ਹੈ ਦਾਨ। ਦਾਨ ਜਿਹੜਾ ਹੈ ਸਾਧ ਸੰਗਤ ਜੀ, ਇਹ ਏਸ਼ੀਆ ਮਹਾਂਦੀਪ ਦੇ ਵਿੱਚ ਦਾਨ ਕਰਨ ਦਾ ਸੁਭਾਅ ਜਿਹੜਾ ਹੈ ਤੇ ਬੜੇ ਲੰਬੇ ਸਮੇਂ ਤੋਂ ਚੱਲਦਾ ਆਉਂਦਾ ਹੈ, ਪਰ ਦਾਨ ਕਰਨ ਵਾਲਿਆਂ ਨੂੰ ਮੋਸ਼ਨਲ ਕਰਕੇ ਤੇ ਭਾਰਤ ਦੇ ਅੰਦਰ ਮੰਦਰਾਂ ਦੇ ਪੁਜਾਰੀ ਜਿਹੜੇ ਹੈ ਉਹ ਸਾਰਾ ਹੀ ਕੁਝ ਉਹਨਾਂ ਦਾ ਠੱਗ ਲਿਆ ਕਰਦੇ ਸੀ। ਇਸ ਲਈ ਦਾਨ ਕਰਨਾ ਤਾਂ ਬੜਾ ਸ਼ੁਭ ਕਰਮ ਹੈ, ਪਰ ਦਾਨ ਜਿਹੜਾ ਆਪਣੀ ਜੇਬ ਦੇਖ ਕੇ ਕਰਨਾ ਚਾਹੀਦਾ ਵੀ ਮੇਰੀ ਆਮਦਨ ਕਿਤਨੀ ਹੈ ਤੇ ਦਾਨ ਮੈਂ ਵਿੱਚੋਂ ਕਰਨਾ ਕਿਤਨਾ ਹੈ। ਇਸੇ ਲਈ ਬਨਾਰਸ ਵਿੱਚ ਹੀ ਰਹਿੰਦੇ ਨੇ ਕਬੀਰ ਸਾਹਿਬ, ਤੇ ਉਹ ਕਹਿੰਦੇ ਨੇ ਵੀ ਇਸ ਤਰ੍ਹਾਂ ਦੇ ਮੈਨੂੰ ਜਿਹੜੇ ਧਾਰਮਿਕ ਵਿਅਕਤੀ ਬਣੇ ਫਿਰਦੇ ਹਨ, ਜਿਹੜੇ ਇੱਕ ਗ੍ਰਸਤੀ ਪਰਿਵਾਰ ਰੂਪ ਪੌਦੇ ਨੂੰ ਸਮੇਤ ਟਾਹਣੀਆਂ ਦੀ ਖਾ ਜਾਂਦੇ ਹੈ, ਉਹ ਕਹਿੰਦੇ ਮੈਨੂੰ ਇਸ ਤਰ੍ਹਾਂ ਦੇ ਲਾਇਕ ਨਹੀਂ ਹੈ, ਮੈਂ ਨਹੀਂ ਇਸ ਤਰ੍ਹਾਂ ਦਿਆਂ ਨੂੰ ਚਾਹੁੰਦਾ। ਉਹ ਕਹਿੰਦੇ ਐਸੇ ਸੰਤਨਾ ਮੋਹ ਕੋ ਭਾਵਹੇ, ਡਾਲਾ ਸਿਉਂ ਪੇਡਾ ਗਟਕਾਵਹੇ। ਡਾਲਾ ਨਾਮ ਡਾਲੀਆਂ ਦਾ, ਟਾਹਣੀਆਂ ਦਾ, ਪੇਡਾ ਨਾਮ ਪੇਡ ਦਾ, ਦਰਖਤ ਦਾ। ਬਨਾਰਸ ਵਿੱਚ ਹੀ ਕਬੀਰ ਜੀ ਰਹਿ ਰਹੇ ਤੇ ਬਨਾਰਸ ਦੇ ਵਿੱਚ ਹੀ ਇੱਕ ਆਰਾ ਰੱਖਿਆ ਹੁੰਦਾ ਸੀ ਜਿਹਦਾ ਨਾਮ ਗੁਰਬਾਣੀ 'ਚ ਗੁਰੂ ਅਰਜਨ ਸਾਹਿਬ ਜੀ ਨੇ ਲਿਆ ਹੋਇਆ ਕਿ ਮਨ ਕਾਮਨਾ ਤੀਰਥ ਜਾਏ ਬੱਸਿਓ, ਸਿਰ ਕਰਵੱਤ ਧਰਾਏ। ਕਰਵੱਤ ਨਾਮ ਆਰੇ ਦਾ, ਸਿਰ ਕਰਵੱਤ ਧਰਾਏ, ਮਨ ਕੀ ਮੈਲ ਨਾ ਉਤਰੈ, ਇਹ ਬਿੱਧ ਜੇ ਲੱਖ ਯਤਨ ਕਰਾਏ, ਉਸ ਆਰੇ ਦਾ ਨਾਮ ਹੈ। ਉਹ ਆਰਾ ਬਨਾਰਸ ਵਿੱਚ ਰੱਖਿਆ ਸੀ ਪੰਡਤਾਂ ਨੇ, ਮੰਦਰਾਂ ਦੇ ਪੁਜਾਰੀਆਂ ਨੇ, ਕਿ ਜਿਹੜਾ ਵਿਅਕਤੀ ਆਪਣੀ ਸਾਰੀ ਦੌਲਤ ਜਿਹੜੀ ਹੈ ਉਹ ਸਾਨੂੰ ਦਾਨ ਵਿੱਚ ਦੇ ਕੇ ਆਪ ਇਸ ਆਰੇ ਨਾਲ ਆਪਣੇ ਆਪ ਨੂੰ ਚਿਰਵਾ ਲਵੇ ਤੇ ਸਵਰਗਾਂ ਨੂੰ ਜਾਏਗਾ। ਅੰਗਰੇਜ਼ ਗੌਰਮੈਂਟ ਨੂੰ ਰਿਪੋਰਟ ਮਿਲੀ, ਉਹਨਾਂ ਨੇ ਜਾ ਕੇ ਵੈਰੀਫਿਕੇਸ਼ਨ ਕੀਤੀ, ਰਿਕਾਰਡ ਕਢਾਇਆ। ਉਹ ਕਹਿੰਦੇ ਵੀ ਤੁਹਾਨੂੰ ਪੰਡਿਤ ਵੀਰੋ, ਤੁਹਾਨੂੰ ਸਵਰਗਾਂ ਦੀ ਲੋੜ ਨਹੀਂ, ਤੁਹਾਡਾ ਤੇ ਵੱਡ ਵਡੇਰਾ ਕੋਈ ਵੀ ਆਰੇ ਨਾਲ ਚੀਰਿਆ ਨਹੀਂ ਗਿਆ, ਇਹ ਤੁਹਾਨੂੰ ਨਹੀਂ ਉੱਥੇ ਜਾਣ ਦੀ ਲੋੜ, ਤੁਸੀਂ ਵੀ ਆਰੇ ਨਾਲ ਆਪਣੇ ਆਪ ਨੂੰ ਚਿਰਵਾਓ। ਫਿਰ ਉਹ ਆਰਾ ਜਿਹੜਾ ਸੀ ਉਹ ਬੰਦ ਕਰਵਾਇਆ ਸੀ। ਹੁਣ ਜੋ ਉੱਥੇ ਦੇਖਿਆ ਸੀ ਕਬੀਰ ਸਾਹਿਬ ਨੇ ਉਹੀ ਉਹਨਾਂ ਨੇ ਉਚਾਰਿਆ ਸੀ ਵੀ ਡਾਲਾ ਸਿਉਂ ਪੇਡਾ ਗਟਕਾਵੇ। ਜੇ ਤਾਂ ਗ੍ਰਿਸਤੀ ਆਪਣੇ ਆਮਦਨ ਦੇ ਹਿਸਾਬ ਨਾਲ ਦਾਨ ਕਰਦਾ ਹੈ ਤੇ ਉਹ ਚੱਲਦਾ ਰਹੇਗਾ, ਉਹਦਾ ਜੀਵਨ ਚੱਲਦਾ ਰਹੇਗਾ, ਹੋਰ ਦਾਨ ਕਰਦਾ ਰਹੇਗਾ। ਤੇ ਜੇ ਉਹਦੀ ਸਾਰੀ ਦੌਲਤ ਲੁੱਟ ਲਈ, ਉਹ ਕਹਿੰਦੇ ਟਾਹਣੀਆਂ ਦੇ ਸਮੇਤ ਹੀ ਪੇਡੇ ਨੂੰ ਖਾ ਜਾਣ ਵਾਲੇ, ਉਹ ਕਹਿੰਦੇ ਮੈਨੂੰ ਨਹੀਂ ਭਾਵਦੇ, ਇਸ ਤਰ੍ਹਾਂ ਦੇ ਠੱਗ ਹਨ। ਫਿਰ ਸਾਡੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਲਿਮਿਟ ਦੇਖੋ ਦੇ ਦਿੱਤੀ ਹੈ ਸਾਨੂੰ। ਸਤਿਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਵੇਲੇ ਹੁਕਮ ਕਰ ਦਿੱਤਾ ਵੀ ਦਸਵੰਧ ਚੜਾਉਣਾ ਹੈ। ਦਸਵੰਧ, ਜੇ ਕੋਈ ਗਰੀਬ ਦਿਹਾੜੀ ਲਾ ਕੇ 100 ਕਮਾਉਂਦਾ ਹੈ ਤੇ ਉਹ 10 ਚੜਾ ਸਕਦਾ ਹੈ, ਐਸਾ ਨਹੀਂ ਵੀ ਉਹਨੂੰ 50 ਚੜਾਉਣ ਦੀ ਲੋੜ ਹੈ। ਜੇ ਕੋਈ ਇੱਕ ਦਿਨ ਵਿੱਚ 10,000 ਚ ਜਿਹੜਾ ਹੈ ਉਹਦੀ ਆਮਦਨ ਹੈ, ਪ੍ਰੋਫਿਟ ਹੈ, ਤੇ ਉਹ 1,000 ਚੜਾ ਸਕਦਾ ਹੈ ਆਪਣੀ ਖੁਸ਼ੀ ਦੇ ਨਾਲ। ਵੱਖਰੀ ਬਾਤ ਹੈ ਕਿ ਕੋਈ ਵੱਧ ਜਿਹੜੀ ਸੇਵਾ ਕਰ ਲੈ, ਘੱਟ ਕਰ ਲੈ, ਪਰ ਸਾਡੇ ਗੁਰੂ ਸਾਹਿਬਾਨ ਜੀ ਨੇ ਲਿਮਿਟ ਜਿਹੜੀ ਉਹ ਸਾਨੂੰ ਬਖਸ਼ਿਸ਼ ਕਰ ਦਿੱਤੀ। ਇਸ ਲਈ ਦਾਨ ਕਰਨਾ ਇਹ ਧਰਮ ਦਾ ਇੱਕ ਬਹੁਤ ਜ਼ਰੂਰੀ ਗੁਣ ਹੈ ਤੇ ਇਸ ਪ੍ਰਕਾਰ ਇਹ ਧਰਮ ਦੀ ਪੌੜੀ ਦਾ ਇੱਕ ਡੰਡਾ ਹੈ। ਪਹਿਲੇ ਨੰਬਰ 'ਤੇ ਖਿਮਾ, ਦੂਜੇ ਨੰਬਰ 'ਤੇ ਅਹਿੰਸਾ ਤੇ ਦਇਆ, ਤੇ ਇਸੇ ਪ੍ਰਕਾਰ ਕੋਮਲ ਬਚਨ ਤੇ ਸੱਚੇ ਬਚਨ ਬੋਲਣੇ, ਫਿਰ ਤਪ ਕਰਨਾ ਤੇ ਦਾਨ ਕਰਨਾ। ਇਸ ਪ੍ਰਕਾਰ ਇਹ 7 ਡੰਡੇ ਹੋ ਗਏ। ਅੱਗੇ ਨੇ ਸੀਲ, ਸੋਚ, ਤ੍ਰਿਸ਼ਨਾ ਬਿਨਾਂ 3 ਡੰਡੇ ਹੋਰ ਨੇ। ਸੀਲ ਹੁੰਦਾ ਨਾ ਜਿਹੜਾ ਸੁਭਾਅ ਜਿਹੜਾ ਉਹ ਨਰਮ ਸੁਭਾਅ ਹੋਣਾ, ਇਸੇ ਪ੍ਰਕਾਰ ਸੋਚ ਜਿਹੜਾ ਹੈ ਉਹ ਸਾਧ ਸੰਗਤ ਜੀ ਸਰੀਰ ਦੀ ਪਵਿੱਤਰਤਾ ਦਾ ਨਾਮ ਹੈ। ਜਿਹੜਾ ਧਰਮੀ ਇਨਸਾਨ ਹੈ ਉਹ ਸਾਫ ਸੁਥਰਾ ਰਹਿਣਾ ਚਾਹੀਦਾ। ਧਰਮੀ ਬੰਦੇ ਦੀ ਇਹ ਇਸ ਪ੍ਰਕਾਰ ਇਹਦਾ ਇਹਦੀ ਸਫਾਈ ਦਾ ਇਹ ਪੈਮਾਨਾ ਚਾਹੀਦਾ ਵੀ ਬਿਨਾਂ ਪਰਫਿਊਮ ਲਾਉਣ ਤੋਂ, ਬਿਨਾਂ ਸੁਗੰਧੀ ਵਾਲੇ ਤੇਲ ਲਾਉਣ ਤੋਂ ਉਹਦੇ ਸਰੀਰ 'ਚੋਂ ਬਦਬੋ ਨਹੀਂ ਆਉਣੀ ਚਾਹੀਦੀ। ਉਹ ਇਸ਼ਨਾਨ ਦਾ ਏਡਾ ਨਿੰਮੀ ਹੋਣਾ ਚਾਹੀਦਾ। ਅਤੇ ਇਸ ਕਰਕੇ ਸੋਚ ਨਾਮ ਹੈ ਪਵਿੱਤਰਤਾ ਦਾ, ਉਹਦੇ ਸਰੀਰ ਦੀ ਜਿਹੜੀ ਉਹ ਪਵਿੱਤਰਤਾ ਹੋਣੀ ਚਾਹੀਦੀ ਹੈ। ਹੁਣ ਪੁਰਾਣਿਆਂ ਸਮਿਆਂ ਦੇ ਵਿੱਚ ਜਿੱਥੇ ਜਿੱਥੇ ਵੀ ਭਗਤਾਂ ਨੇ ਭਗਤੀ ਕੀਤੀ, ਸਤਿਗੁਰਾਂ ਨੇ ਨਗਰ ਵਸਾਏ, ਅਤੇ ਆਪਾਂ ਦੇਖਦੇ ਹਾਂ ਕਿ ਦਰਿਆਵਾਂ ਦੇ ਕਿਨਾਰਿਆਂ ਦੇ ਉੱਤੇ ਵਸਾਏ ਹੈ। ਗੁਰਬਾਣੀ ਦੇ ਵਿੱਚ ਬਚਨ ਵੀ ਆਉਂਦਾ, ਤਿਨਾਂ ਦਰਿਆਵਾਂ ਸਿਉਂ ਦੋਸਤੀ, ਮਨ ਮੁੱਖ ਸੱਚਾ ਨਾਉ। ਉਹਨਾਂ ਰੱਬ ਦੇ ਪਿਆਰਿਆਂ ਦੀ ਦਰਿਆਵਾਂ ਨਾਲ ਦੋਸਤੀ ਹੈ ਕਿਉਂਕਿ ਪਾਣੀ ਤੋਂ ਬਿਨਾਂ ਉਹਨਾਂ ਦਾ ਟਾਈਮ ਨਹੀਂ ਲੰਘ ਸਕਦਾ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਵਸਾਇਆ ਤੇ ਰਾਵੀ ਦਰਿਆ ਦੇ ਕਿਨਾਰੇ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਨੰਦਪੁਰ ਵਸਾਇਆ ਤੇ ਸਤਲੁਜ ਦੇ ਕਿਨਾਰੇ, ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਹਜ਼ੂਰ ਸਾਹਿਬ ਗੋਦਾਵਰੀ ਦੇ ਕਿਨਾਰੇ ਦੇ ਉੱਤੇ ਨਾਲ ਨਾਲ ਪਾਤਸ਼ਾਹ ਜੀ ਦੀਆਂ ਯਾਦਾਂ ਹੈ। ਸ਼ਿਕਾਰ ਘਾਟ, ਗੁਰਦੁਆਰਾ ਮਾਤਾ ਸਾਹਿਬ ਕੌਰ ਜੀ, ਨਗੀਨਾ ਘਾਟ, ਹੀਰਾ ਘਾਟ ਤੇ ਯਾਦ ਰਹੇ ਸਤਿਗੁਰਾਂ ਦੇ ਸੰਪਰਕ ਵਿੱਚ ਆਉਣ ਤੋਂ ਬਿਨਾਂ ਵੀ ਜਿਹੜੇ ਸਾਧੂ ਸੀਗੇ, ਮਾਧੋ ਦਾਸ ਬੈਰਾਗੀ ਵਰਗੇ, ਉਹ ਵੀ ਗੋਦਾਵਰੀ ਦੇ ਕਿਨਾਰੇ ਤੇ ਆਪਣਾ ਡੇਰਾ ਲਾਈ ਬੈਠੇ, ਕਿਉਂਕਿ ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁੱਖ ਸੱਚਾ ਨਾਉ ਤੇ ਇਹ ਹੈ ਸੋਚ ਪਵਿੱਤਰਤਾ ਰੱਖਣੀ। ਫਿਰ ਇਹ ਨੌਵਾਂ ਡੰਡਾ ਧਰਮ ਦੀ ਪੌੜੀ ਦਾ ਤੇ ਤ੍ਰਿਸ਼ਨਾ ਬਿਨਾਂ ਦਸਵਾਂ ਡੰਡਾ ਹੈ, ਫਿਰ ਤ੍ਰਿਸ਼ਨਾ ਬਿਨਾਂ, ਕਿਉਂਕਿ ਤ੍ਰਿਸ਼ਨਾ ਧਰਮੀ ਇਨਸਾਨ ਦੇ ਨਾਲ ਅਖੀਰ ਤੱਕ ਜਾਂਦੀ ਹੈ, ਤ੍ਰਿਸ਼ਨਾ ਬੁੱਝਦੀ ਨਹੀਂ। ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋਰੇ, ਮਨ ਨਹੀਂ ਹੋ ਰਿਹਾ ਪਰੇ ਪਰੇ ਹੀ ਕਉ ਲੁਝੀ ਹੈ। ਮਹਾਰਾਜ ਕਹਿੰਦੇ ਹੁਣ ਗੁਰੂ ਦਿਆ ਸਿੱਖਾ, ਜੇ ਨੌ ਡੰਡੇ ਪਾਰ ਕਰ ਗਿਆ ਤੇ ਹੁਣ ਦਸਵਾਂ ਵੀ ਪਾਰ ਕਰ ਜਾ, ਬਸ ਅੱਗੇ ਪਰਮਾਤਮਾ ਦੇ ਨਾਲ ਹੀ ਮਿਲਾਪ ਹੈ। ਇਸ ਪ੍ਰਕਾਰ ਇਹ 10 ਡੰਡੇ ਨੇ ਧਰਮ ਦੀ ਪੌੜੀ ਦੇ, ਇਹਨਾਂ ਨੂੰ ਚੜ੍ਹ ਕੇ ਸਾਧ ਸੰਗਤ ਜੀ ਜਿਨ੍ਹਾਂ ਦੀ ਬਿਰਤੀ ਅਕਾਲ ਪੁਰਖ ਨੂੰ ਮਿਲ ਚੁੱਕੀ ਹੈ, ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ ਕਿ ਸਾਰੀ ਦੁਨੀਆਂ ਤੋਂ ਉਹ ਸੋਹਣੇ ਨੇ, ਉਹ ਸੁੰਦਰ ਨੇ, ਮੰਗਰ ਮਾਹੇ ਸੁਹੰਦੀਆ ਹਰ ਪਿਰ ਸੰਗ ਬੈਠੜੀਆ, ਜਿਨ੍ਹਾਂ ਦੀ ਬਿਰਤੀ ਰੱਬ ਦੇ ਨਾਲ ਬੈਠੀ ਹੋਈ ਹੈ।
ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆ।
ਪਾਤਸ਼ਾਹ ਫਰਮਾਉਂਦੇ ਜਿਨ੍ਹਾਂ ਤੇ ਦਇਆ ਕਰਕੇ ਸਾਹਿਬ ਨੇ, ਮਾਲਕ ਨੇ ਆਪਣੇ ਨਾਲ ਮੇਲ ਲਿਆ ਹੋਇਆ ਹੈ, ਤਿੰਨ ਕੀ ਸੋਭਾ ਕਿਆ ਗਣੀ, ਉਹਨਾਂ ਦੀਆਂ ਸਿਫਤਾਂ ਕਰਨ ਲੱਗੀਏ, ਉਹਨਾਂ ਦੀ ਉਸਤਤੀ ਕਰਨ ਲੱਗੀਏ। ਪਾਤਸ਼ਾਹ ਕਹਿੰਦੇ ਕਿਤਨੀਆਂ ਕੁ ਗਿਣ ਗਿਣ ਕੇ ਤੁਸੀਂ ਉਹਨਾਂ ਦੀਆਂ ਸੋਭਾ ਕਰੋਗੇ ਜਿਨ੍ਹਾਂ ਨੂੰ ਰੱਬ ਨੇ ਆਪ ਮਲਾ ਲਿਆ ਹੋਇਆ ਹੈ ਆਪਣੇ ਚਰਨਾਂ ਦੇ ਨਾਲ। ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀ ਆਹਾ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਹੁਣ ਉਹ ਸੀ ਆਤਮਕ ਜਿਹੜਾ ਹੈ ਇਸ ਪ੍ਰਕਾਰ ਅਵਸਥਾ ਦੇ ਨਾਲ ਪਰਮਾਤਮਾ ਦੇ ਪਾਸ ਬੈਠਣਾ, ਜਿੱਥੋਂ ਤੱਕ ਸਰੀਰ ਦਾ ਪਰਮਾਤਮਾ ਦੇ ਪਾਸ ਬੈਠਣਾ ਹੈ, ਜਿੱਥੇ ਸਾਡੇ ਸਤਿਗੁਰੂ ਪਾਤਸ਼ਾਹ ਜੀ ਦਾ ਸਤਸੰਗ ਹੈ, ਜਿੱਥੇ ਸਾਧ ਸੰਗਤ ਹੈ, ਉੱਥੇ ਜਿਹੜੇ ਜਾ ਕੇ ਪ੍ਰੇਮ ਦੇ ਨਾਲ ਬਿਰਤੀਆਂ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬਹਿੰਦੇ, ਪਾਤਸ਼ਾਹ ਕਹਿੰਦੇ ਤਿੰਨ ਕੀ ਸੋਭਾ ਕਿਆ ਗਣੀ, ਉਹਨਾਂ ਦੀ ਸੋਭਾ ਦੀ ਅਸੀਂ ਗਿਣਤੀ ਜਿਹੜੀ ਉਹ ਕਿੰਨੀ ਕੁ ਕਰ ਸਕੀਏ। ਫਿਰ ਸਾਧ ਸੰਗ ਜੀ ਬਾਹਰ ਮੁਖੀ ਅਰਥ, ਜੇ ਆਪਾਂ ਜੋ ਬਾਹਰ ਮੁਖੀ ਅਰਥ ਹੈ ਉਹ ਵੀ ਸੱਚ ਹੁੰਦਾ ਤੇ ਅੰਤਰੀਵ ਮੁਖੀ ਅਰਥ ਜਿਹੜਾ ਉਹ ਵੀ ਸੱਚ ਹੁੰਦਾ ਹੈ। ਫਿਰ ਦੇਖੋ ਬਚਨ ਆਇਆ ਭਈ ਹਰ ਪਿਰ ਸੰਗ ਬੈਠੜੀਆ, ਅਸੀਂ ਇਹ ਮੰਨਦੇ ਹਾਂ ਕਿ ਸਾਡੇ ਸਤਿਗੁਰੂ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਸਾਡੇ ਸਤਿਗੁਰੂ ਮਹਾਰਾਜ ਪਰਮੇਸ਼ਰ ਸਰੂਪ ਹਨ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਨਾਲ ਸੰਯੋਗ ਹੋ ਗਿਆ ਸਾਡੀ ਮਾਤ ਸੁਲੱਖਣੀ ਜੀ ਦਾ, ਉਹ ਬੈਠੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ, ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਬੈਠੀ ਹੈ ਸਾਡੀ ਮਾਤਾ ਖੀਵੀ ਜੀ, ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਬੈਠੇ ਸਾਡੇ ਮਾਤਾ ਮਨਸਾ ਦੇਵੀ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਲ ਬੈਠੇ ਨੇ ਮਾਤ ਭਾਨੀ ਜੀ, ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਨਾਲ ਸੰਯੋਗ ਲਿਖਿਆ ਹੋਇਆ ਸ੍ਰੀ ਗੰਗਾ ਜੀ ਦਾ, ਉਹ ਬੈਠੇ ਨੇ ਗੁਰੂ ਅਰਜਨ ਸਾਹਿਬ ਜੀ ਦੇ ਪਾਸ ਸਾਹਿਬ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਬੈਠੇ ਨੇ ਦਮੋਦਰੀ ਜੀ, ਮਹਾਦੇਵੀ ਜੀ ਤੇ ਨਾਨਕੀ ਜੀ, ਧੰਨ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਪਾਸ ਬੈਠੇ ਹੋਏ ਨੇ ਕਿਸ਼ਨ ਕੌਰ ਜੀ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਸੇਵਾ ਵਿੱਚ ਹਾਜ਼ਰ ਨੇ ਮਾਤਾ ਗੁਜਰੀ ਜੀ, ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਦੇ ਨਾਲ ਸੰਯੋਗ ਲਿਖਿਆ ਹੈ ਮਾਤਾ ਅਜੀਤ ਕੌਰ ਦਾ, ਮਾਤਾ ਸੁੰਦਰ ਕੌਰ ਦਾ ਤੇ ਮਾਤਾ ਸਾਹਿਬ ਕੌਰ ਵੀ ਉਹਨਾਂ ਦੇ ਚਰਨਾਂ ਦੇ ਵਿੱਚ ਬੈਠੇ ਹੋਏ ਹੈ। ਇਹ ਹਨ ਮੰਗਰ ਮਾਹੇ, ਮੱਗਰ ਵਿੱਚ ਤਾਂ ਸਿੱਖਿਆ ਹੀ ਦਿੱਤੀ ਜਾ ਰਹੀ, ਪਾਤਸ਼ਾਹ ਕਹਿੰਦੇ ਸੁਹੰਦੀਆਂ ਇਹ ਹਨ ਸੰਸਾਰ ਦੇ ਵਿੱਚ, ਸੁਭਾਗ ਇਸਤਰੀਆਂ ਜਿਹੜੀਆਂ ਸੁੰਦਰ ਤੇ ਸੁਹੰਦੀਆਂ ਹੋਈਆਂ, ਹਰ ਪਿਰ ਸੰਗ ਬੈਠੜੀਆਂ ਜਿਹੜੀਆਂ ਮਾਲਕ ਰੂਪ ਪਰਮਾਤਮਾ ਸਰੂਪ ਸੱਚੇ ਸਤਿਗੁਰਾਂ ਦੇ ਨਾਲ ਬੈਠੀਆਂ ਹੋਈਆਂ ਹਨ, ਤੇ ਪਾਤਸ਼ਾਹ ਕਹਿੰਦੇ ਇਹਨਾਂ ਦੀ ਸੋਭਾ ਨੂੰ ਕੌਣ ਵਰਣਨ ਕਰ ਸਕਦਾ ਹੈ।
ਕੰਨ ਮਨ ਮੌਲਿਆ ਰਾਮ ਸਿਓ ਸੰਗ ਸਾਧ ਸਹੇਲੜੀਆ।
ਜਿੱਥੇ ਵਾਹਿਗੁਰੂ ਦੇ ਪਿਆਰਿਆਂ ਦੀ ਇਸ ਪ੍ਰਕਾਰ ਸਭਾ ਹੁੰਦੀ ਹੈ, ਸਾਧੂਆਂ ਦੀ ਵਿੱਚ ਇਸ ਪ੍ਰਕਾਰ ਸ਼ਮੂਲੀਅਤ ਹੁੰਦੀ ਹੈ, ਮਹਾਰਾਜ ਕਹਿੰਦੇ ਉਹਨਾਂ ਦੀ ਸੰਗਤ ਕਰ ਕਰਕੇ ਜਗਿਆਸੂ ਪੁਰਸ਼ਾਂ ਦਾ ਤਨ ਮਨ ਮੌਲਿਆ, ਮੌਲਿਆ ਦਾ ਅਰਥ ਹੁੰਦਾ ਖਿੜ ਜਾਣਾ, ਸਰੀਰ ਤੰਦਰੁਸਤ ਹੋ ਜਾਣਾ। ਦਿਮਾਗ ਤੋਂ ਜਦੋਂ ਸਾਧ ਸੰਗਤ ਜੀ ਟੈਨਸ਼ਨ ਲੱਥ ਜਾਂਦੀ ਹੈ, ਅੱਧਾ ਤੇ ਬੰਦਾ ਵੈਸੇ ਹੀ ਜਿਹੜਾ ਉਹ ਤੰਦਰੁਸਤ ਹੋ ਜਾਂਦਾ ਹੈ, ਤੋ ਇਸ ਪ੍ਰਕਾਰ ਸਰੀਰ ਜਿਹੜਾ ਉਹ ਤੇ ਇਸ ਪ੍ਰਕਾਰ ਮੌਲਿਆ ਜਾਂਦਾ ਹੈ ਜਦੋਂ ਸਤਿਗੁਰਾਂ ਦੇ ਦਰ ਤੋਂ ਉਹ ਆਨੰਦ ਦੀ ਘੜੀ ਉਹ ਆਨੰਦ ਦਾ ਇੱਕ ਸੈਕਿੰਡ ਵੀ ਜਿਹੜਾ ਮਿਲ ਜਾਂਦਾ ਹੈ ਸਰੀਰ ਇਸ ਤਰ੍ਹਾਂ ਮੌਲਿਆ ਜਾਂਦਾ ਹੈ। ਮਨ ਜਿਹੜਾ ਹੈ ਇਹ ਪਹਿਲਾਂ ਸੁੱਕਾ ਹੋਇਆ ਹੁੰਦਾ ਹੈ ਇਹ ਪ੍ਰਫੁੱਲਤ ਹੋ ਜਾਂਦਾ ਸਤਿਗੁਰਾਂ ਦਾ ਨਾਮ ਸੁਣ ਕੇ ਜਾਪ ਕਰਕੇ ਤੇ ਪਾਤਸ਼ਾਹ ਜੀ ਕਹਿੰਦੇ ਤਨ ਵੀ ਖਿੜ ਗਿਆ ਮਨ ਵੀ ਖਿੜ ਗਿਆ ਸੰਗ ਸਾਧ ਸਹੇਲੜੀਆ ਹਾਂ ਵਾਹਿਗੁਰੂ ਦੇ ਪਿਆਰੇ ਭਗਤ ਪੁਰਖ ਉਹ ਆਪਸ ਵਿੱਚ ਸਹੇਲੜੀਆਂ ਹੁੰਦੀਆਂ ਨੇ ਆਪਸ ਵਿੱਚ ਸਖੀਆਂ ਹੁੰਦੇ ਨੇ ਉਹਨਾਂ ਦੀ ਸੰਗਤ ਕਰਕੇ ਪਾਤਸ਼ਾਹ ਜੀ ਕਹਿੰਦੇ ਤਨ ਮਨ ਜਿਹੜਾ ਹੈ ਅਰੋਗ ਹੋ ਜਾਂਦਾ ਹੈ।
ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆ
ਜਿਹੜੀ ਇਹ ਪਹਿਲਾਂ ਪੰਕਤੀ ਆਈ ਹੈ ਉਹਦੇ ਚ ਸਤਿਗੁਰਾਂ ਇਹ ਬਚਨ ਵਰਤਿਆ ਹੈ ਕਿ ਸੰਗ ਸਾਧ ਸਹੇਲੜੀਆ ਹਾਂ। ਮਹਾਰਾਜ ਜੀ ਨੂੰ ਪਤਾ ਹੈ ਕਿ ਦੁਨੀਆਂ ਤੇ ਤਰਕ ਕਰਨ ਵਾਲੇ ਵੀ ਹੋਇਆ ਕਰਨੇ ਆ ਭਾਈ ਕੋਈ ਸਾਧੂਆਂ ਦੀ ਸੰਗਤ ਕਰਨੀ ਕੋਈ ਮਹਾਰਾਜ ਕੋਈ ਜ਼ਰੂਰੀ ਹੈ ਅਵਾਸ਼ੀ ਕਰਨੀ ਹੈ। ਮਹਾਰਾਜ ਨੇ ਅਗਲੀ ਪੰਕਤੀ ਵਿੱਚ ਹੀ ਕਿੱਡਾ ਵੱਡਾ ਸ਼ੰਕਾ ਕੱਢ ਦਿੱਤਾ। ਮਹਾਰਾਜ ਕਹਿੰਦੇ ਸਾਧ ਜਨਾਂ ਤੇ ਬਾਹਰ ਹੀ ਜਿਹੜੇ ਇਨਸਾਨ ਦੀ ਜ਼ਿੰਦਗੀ ਸਾਧੂਆਂ ਪੁਰਖਾਂ ਦੀ ਸੰਗਤ ਕਰਨ ਤੋਂ ਤੇ ਗੁਰੂ ਨਾਨਕ ਦੀਆਂ ਸੰਗਤਾਂ ਰੂਪ ਸਤਸੰਗ ਸਾਧ ਸੰਗਤ ਤੋਂ ਬਾਹਰ ਰਹਿੰਦੇ ਹੈ। ਮਹਾਰਾਜ ਜੀ ਕਹਿੰਦੇ ਸੇ ਰਹਿਣ ਅਕੇਲੜੀ ਆਹਾ ਉਹਨਾਂ ਦਾ ਕੋਈ ਮਦਦਗਾਰ ਨਹੀਂ ਹੋਇਆ ਕਰਦਾ। ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ। ਧਰਮ ਰਾਜ ਦੇ ਸਾਹਮਣੇ ਜਦੋਂ ਖੜੇ ਹੋ ਕੇ ਉਹ ਜੀਵ ਲੇਖਾ ਦਿੰਦੇ ਨੇ ਜਦੋਂ ਉਹ ਰਹੀ ਸਤ ਸੰਗਤ ਤੋਂ ਬਾਹਰ ਨੇ ਨਾ ਉਹਨਾਂ ਦੀ ਪਿੱਛੋਂ ਕ੍ਰਿਸ਼ਨ ਸਾਹਿਬ ਜੀ ਮਦਦ ਕਰਨ ਆਏ ਨਾ ਸ਼੍ਰੀ ਰਾਮ ਚੰਦਰ ਜੀ ਮਦਦ ਕਰਨ ਆਏ ਨਾ ਧੰਨ ਧੰਨ ਗੁਰੂ ਨਾਨਕ ਸਾਹਿਬ ਵੀ ਮਦਦ ਕਰਨ ਆਏ ਉੱਥੇ ਲੇਖਾ ਦੇ ਰਹੇ ਨੇ ਪੱਤ ਪੱਤ ਫੋਲਿਆ ਜਾ ਰਿਹਾ ਜ਼ਿੰਦਗੀ ਦਾ ਪਲ ਪਲ ਜਿਹੜਾ ਦੱਸਿਆ ਜਾ ਰਿਹਾ। ਪਾਤਸ਼ਾਹ ਜੀ ਕਹਿੰਦੇ ਸੇ ਰਹਿਣ ਅਕੇਲੜੀਆ ਹਾਂ ਉਹ ਰੂਹਾਂ ਉੱਥੇ ਕੁਰਲਾਉਂਦੀਆਂ ਵੀ ਹੁਣ ਮੇਰੀ ਆ ਕੇ ਕੋਈ ਮਦਦ ਕਰੇ। ਪਾਤਸ਼ਾਹ ਕਹਿੰਦੇ ਸਾਧ ਸੰਗਤ ਤਾਂ ਕੀਤੀ ਨਹੀਂ ਸਾਧੂਆਂ ਦੇ ਨਾਲ ਮੇਲ ਮਿਲਾਪ ਗੁਰੂ ਨਾਨਕ ਦਿਆਂ ਸਿੱਖਾਂ ਦੇ ਨਾਲ ਤਾਂ ਮੇਲ ਮਿਲਾਪ ਬਣਾਇਆ ਨਹੀਂ ਜਿਨ੍ਹਾਂ ਦਿਆਂ ਚਰਨਾਂ ਦਾ ਸਦਕਾ ਗੁਰੂ ਨੇ ਬਖਸ਼ ਲੈਣਾ ਸੀਗਾ। ਅਗਰ ਗੁਰੂ ਤੱਕ ਪਹੁੰਚ ਨਹੀਂ ਹੋ ਸਕੀ ਇੰਨੀ ਤਰੱਕੀ ਹਿਰਦੇ ਦੀ ਨਹੀਂ ਹੋ ਸਕੀ ਤੇ ਗੁਰੂ ਨਾਨਕ ਦਿਆਂ ਸਿੱਖਾਂ ਨੂੰ ਗੁਰੂ ਦੇ ਸਿੱਖ ਸਮਝ ਕੇ ਉਹਨਾਂ ਦੇ ਚਰਨਾਂ ਦੀ ਸੇਵਾ ਉਹਨਾਂ ਦੀ ਇਸ ਪ੍ਰਕਾਰ ਜਿਹੜੀ ਇੱਜ਼ਤ ਤੇ ਮਾਣ ਤੇ ਸਤਿਕਾਰ ਜ਼ਿੰਦਗੀ 'ਚ ਕੀਤਾ ਹੁੰਦਾ ਉਹਨਾਂ ਦੇ ਚਰਨਾਂ ਪਿੱਛੇ ਮਹਾਰਾਜ ਬਖਸ਼ ਲੈਂਦੇ। ਤੇ ਪਾਤਸ਼ਾਹ ਕਹਿੰਦੇ ਜਿਹੜੇ ਇਸ ਤਰ੍ਹਾਂ ਦੀ ਜ਼ਿੰਦਗੀ ਤੋਂ ਬਾਹਰ ਰਹਿੰਦੇ ਨੇ ਲੇਖਾ ਵੀ ਉਹ ਫਿਰ ਇਕੱਲੇ ਹੀ ਦਿੰਦੇ ਹਨ।
ਦੁੱਖ ਨਾ ਕਬੂ ਉਤਰ ਸੇ ਜਮ ਕੇ ਵਸ ਪੜਿਆ
ਉਹਨਾਂ ਦਾ ਲੇਖਾ ਲੈ ਕੇ ਜੋ ਉਹਨਾਂ ਦੇ ਵਾਸਤੇ ਧਰਮ ਰਾਜ ਦਾ ਅਗਲਾ ਫੁਰਮਾਨ ਹੋ ਜਾਂਦਾ ਹੈ ਉਹ ਫੁਰਮਾਨ ਐਸਾ ਦੁੱਖਦਾਈ ਹੁੰਦਾ ਹੈ ਕਿ ਤਿੰਨ ਦੁੱਖ ਨਾ ਕਬੂ ਉਤਰ ਹੈ ਬਾਰ ਬਾਰ ਜਨਮ ਲੈਂਦੇ ਨੇ ਬਾਰ ਬਾਰ ਮਰਦੇ ਨੇ ਤੇ ਫਿਰ ਪਾਤਸ਼ਾਹ ਫਰਮਾਉਂਦੇ ਸੇ ਜਮ ਕੇ ਵਸ ਪੜੀ ਆਹ ਉਹ ਜਮਾਂ ਦੇ ਵਸ ਪੈ ਜਾਂਦੀਆਂ ਨੇ ਰੂਹਾਂ ਉਹਨਾਂ ਨੂੰ 84 ਲੱਖ ਜੂਨ ਵਿੱਚ ਤੋਰ ਦਿੱਤਾ ਜਾਂਦਾ ਹੈ ਉਹ ਸਫ਼ਰ ਹੀ ਇੰਨਾ ਲੰਬਾ ਹੈ ਕਿ ਦੁੱਖ ਮੁੱਕਦੇ ਹੀ ਨਹੀਂ ਹਨ।
ਧੰਨ
ਗੁਰੂ ਅਰਜਨ ਸਾਹਿਬ ਪਾਤਸ਼ਾਹ ਫਰਮਾਉਂਦੇ ਹੈ ਉਹ ਸੱਚੇ ਪਾਤਸ਼ਾਹ ਨੇ ਜਿਹਨਾਂ ਨੂੰ ਖੰਡ ਬ੍ਰਹਿਮੰਡ ਨਰਕ ਸਵਰਗ ਸਭ ਦਿਸ ਰਹੇ ਹੈ ਸੱਚ ਖੰਡ ਵੀ ਦਿਸ ਰਿਹਾ ਹੈ। ਪਾਤਸ਼ਾਹ ਕਹਿੰਦੇ ਆ ਜਿੰਨੀ ਰਾਵਿਆ ਪ੍ਰਭ ਆਪਣਾ ਜਿਨ੍ਹਾਂ ਨੇ ਜ਼ਿੰਦਗੀ ਆਪਣੀ ਭੋਗਦਿਆਂ 60 ਸਾਲ 70 ਸਾਲ 40 ਸਾਲ ਜਿੰਨੀ ਜ਼ਿੰਦਗੀ ਮਿਲੀ ਉਹਦੇ ਵਿੱਚ ਜਿਨ੍ਹਾਂ ਨੇ ਪਰਮਾਤਮਾ ਨੂੰ ਮਾਣਿਆ ਹੈ ਪਰਮਾਤਮਾ ਦਾ ਕੀਰਤਨ ਸੁਣਿਆ ਪਰਮਾਤਮਾ ਦੀ ਕਥਾ ਸੁਣੀ ਹੈ ਪਰਮਾਤਮਾ ਦਾ ਪਾਠ ਸੁਣਿਆ ਹੈ ਜਿਨ੍ਹਾਂ ਨੇ ਪਰਮਾਤਮਾ ਦੇ ਆਨੰਦ ਨੂੰ ਮਾਣਿਆ ਹੈ ਪਾਤਸ਼ਾਹ ਕਹਿੰਦੇ ਸੇ ਦਿਸਨ ਨਿਤ ਖੜੀ ਆਹਾ ਉੱਥੇ ਲਾਈਨਾਂ ਅਲੱਗ ਅਲੱਗ ਲਾ ਦਿੱਤੀਆਂ ਜਾਂਦੀਆਂ ਵੀ ਆਹ ਸੱਚਖੰਡ ਨੂੰ ਜਾਣ ਵਾਲਿਆਂ ਦੀ ਲਾਈਨ ਹੈ ਤੁਸੀਂ ਇੱਧਰ ਹੋ ਜਾਓ ਆਹ ਜਿਹੜੇ ਨੇ ਇਹ ਲੇਖਾ ਦੇਣ ਵਾਲੇ ਹੈ ਧਰਮਰਾਜ ਦੇ ਕੋਲੋਂ ਦੀ ਹੋ ਕੇ ਜਾਣਗੇ। ਧੰਨ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਜਿਹੜੇ ਫਿਰ ਸੱਚਖੰਡ ਨੂੰ ਜਾਣ ਲਈ ਖੜੇ ਹੈ ਨਾ ਲਾਈਨ ਵਿੱਚ ਲੱਗੇ ਹੋਏ ਹੈ ਪਾਤਸ਼ਾਹ ਕਹਿੰਦੇ ਸਾਨੂੰ ਦਿਸ ਰਹੇ ਹੈ ਜਿਨ੍ਹਾਂ ਨੇ ਪਰਮਾਤਮਾ ਦੇ ਆਨੰਦ ਨੂੰ ਪਿਆਰ ਨੂੰ ਮਾਣਿਆ ਹੈ ਸੇ ਦਿਸਨ ਨਿਤ ਖੜੀਆ ਉਹ ਉੱਥੇ ਖੜੇ ਹੋਏ ਸੱਚਖੰਡ ਵਿੱਚ ਦਿਸਦੇ ਹਨ।
ਰਤਨ ਜਿਵੇਂ ਹਰ ਲਾਲ ਹਰ ਕੰਠ ਤਨਾ ਜੜੀਆ
ਜਿਵੇਂ ਕਿਤੇ ਜਾਣ ਲੱਗਾ ਇਨਸਾਨ ਜਿਹੜਾ ਉਹ ਸੱਜ ਧੱਜ ਕੇ ਫੱਬ ਕੇ ਜਾਂਦਾ ਹੈ ਤੇ ਪਾਤਸ਼ਾਹ ਜੀ ਫਰਮਾਉਂਦੇ ਜਿਹੜੇ ਹੁਣ ਸੱਚਖੰਡ ਨੂੰ ਜਾ ਰਹੇ ਨੇ ਨਾ ਉਹਨਾਂ ਦੇ ਗਲੇ ਦੇ ਵਿੱਚ ਗੁਰੂ ਦਾ ਸ਼ਬਦ ਰੂਪ ਜਿਹੜਾ ਹੈ ਉਹ ਰਤਨ ਦਿਸ ਰਿਹਾ ਹੈ ਸਤਿਗੁਰੂ ਮਹਾਰਾਜ ਜੀ ਦਾ ਪ੍ਰੇਮ ਰੂਪ ਜਿਹੜੇ ਨੇ ਉਹ ਲਾਲ ਦਿਸ ਰਹੇ ਹਨ ਉਹਦੇ ਵਿੱਚੋਂ ਪ੍ਰਗਟ ਹੋਈ ਸ਼ਬਦ ਤੇ ਪ੍ਰੇਮ ਵਿੱਚੋਂ ਪ੍ਰਗਟ ਹੋਈ ਜਿਹੜੀ ਭਗਤੀ ਹੈ ਉਹ ਜਵਾਹਰ ਦਿਸ ਰਹੇ ਨੇ, ਉਹਨਾਂ ਦੇ ਕੰਠ ਵਿੱਚ ਜੜੇ ਹੋਏ ਹੁੰਦੇ ਹਨ।
ਨਾਨਕ ਬਾਛੈ ਧੂੜ ਤਿੰਨ ਪ੍ਰਭ ਸਰਣੀ ਦਰ ਪੜੀਆ।
ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਅਸੀਂ ਵੀ ਉਹਨਾਂ ਦੇ ਚਰਨਾਂ ਦੀ ਧੂੜੀ ਮੰਗਦੇ ਹਾਂ ਜਿਨ੍ਹਾਂ ਨੇ ਆਪਣਾ ਜੀਵਨ ਸੱਚੇ ਸਤਿਗੁਰਾਂ ਦੇ ਚਰਨਾਂ ਵਿੱਚ ਸਮਰਪਣ ਕਰ ਦਿੱਤਾ ਹੈ, ਜਿਹੜੇ ਮਹਾਰਾਜ ਜੀ ਦੀ ਸ਼ਰਨ ਵਿੱਚ ਪੈ ਗਏ ਹੈ। ਪਾਤਸ਼ਾਹ ਫਰਮਾਉਂਦੇ ਉਹਨਾਂ ਦੀ ਅਸੀਂ ਵੀ ਚਰਨ ਧੂੜੀ ਮੰਗਦੇ ਹਾਂ।
ਮੰਗਹਿਰ ਪ੍ਰਭ ਆਰਾਧਣ ਬਹੁੜਨਾ ਜਨ ਮੜੀਆ।
ਮਗਰ ਮਹੀਨੇ ਦੇ ਸ਼ਬਦ ਦੇ ਦੁਆਰਾ ਮਨੁੱਖਤਾ ਨੂੰ ਉਪਦੇਸ਼ ਦਿੰਦੇ ਹੋਏ ਸੱਚੇ ਪਾਤਸ਼ਾਹ ਸ਼ਬਦ ਸਮਾਪਤ ਕਰਦੇ ਹੋਏ ਫਰਮਾਉਂਦੇ ਨੇ ਕਿ ਭਾਈ ਮਗਰ ਵਿੱਚ ਅਸੀਂ ਇਹੀ ਉਪਦੇਸ਼ ਦਿੰਦੇ ਹਾਂ ਕਿ ਪ੍ਰਭ ਆਰਾਧਣਾ, ਆਪਣੀ ਜ਼ਿੰਦਗੀ ਜਿਤਨੀ ਬਚੀ ਹੈ ਉਹਦੇ ਵਿੱਚ ਰੱਬ ਨੂੰ ਆਰਾਧਨਾ ਕਰੋ, ਭਗਤੀ ਕਰੋ, ਸਿਮਰਨ ਕਰੋ। ਬਹੁੜ ਨਾ ਜਨਮ ਮੜੀ ਆਹ, ਦੁਬਾਰਾ ਤੁਹਾਨੂੰ ਜਨਮ ਨਹੀਂ ਲੈਣਾ ਪਏਗਾ, ਅਕਾਲ ਪੁਰਖ ਦੇ ਚਰਨਾਂ ਵਿੱਚ ਸੱਚਖੰਡ ਦੇ ਵਿੱਚ ਵਾਸਾ ਮਿਲ ਜਾਏਗਾ। ਇਹ ਮਹਾਨ ਉੱਤਮ ਉਪਦੇਸ਼ ਸਮੁੱਚੀ ਲੋਕਾਈ ਦੇ ਵਾਸਤੇ ਸੱਚੇ ਸਤਿਗੁਰਾਂ ਨੇ ਮਗਰ ਮਹੀਨੇ ਦੇ ਦੁਆਰਾ ਬਖਸ਼ਿਸ਼ ਕੀਤਾ ਹੈ ਜੀ। ਹੋਈਆਂ ਭੁੱਲਾਂ ਦੀ ਸਤਿਗੁਰੂ ਜੀ ਮੁਆਫ਼ੀ ਬਖਸ਼ਿਸ਼ ਕਰਨੀ, ਅੱਗੇ ਲਈ ਸੁਮਤ ਬਖਸ਼ਣੀ, ਹਰੇਕ ਸੰਗਰਾਂਦ ਦੇ ਪ੍ਰੋਗਰਾਮ ਦੇ ਅਨੁਸਾਰ ਗੁਰੂ ਦਰਬਾਰ ਦੇ ਵਿੱਚ ਹੁਣ ਸੁਖਮਨੀ ਸਾਹਿਬ ਜੀ ਦੇ ਜਾਪ ਸੰਗਤੀ ਰੂਪ ਦੇ ਵਿੱਚ ਹੋਣੇ ਨੇ। ਆਪ ਸਭ ਮਾਈ ਭਾਈ ਇਸੇ ਹੀ ਜਾਪ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਜੇ। ਸਰਬੱਤ ਸੰਗਤਾਂ ਨੂੰ, ਜੀ ਆਇਆਂ ਨੂੰ ਸਭਨਾਂ ਦਾ ਧੰਨਵਾਦ। ਦੋ ਪੰਕਤੀਆਂ ਪੜ੍ਹ ਕੇ ਫਤਿਹ ਸਾਂਝੀ ਕਰੀਏ ਜੀ।
ਨਾਨਕ ਬਾਛੈ ਧੂੜ ਤਿੰਨ ਪ੍ਰਭ ਸਰਣੀ ਦਰ ਪੜੀਆ।
ਮੰਗਰ ਪ੍ਰਭ ਆਰਾਧਣਾ ਜਨਮ ਅੜਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।